ओम शांति। आज सुनते हाँ 24 जून 2024 दे मम्मा दे महवाक 24 जून 1965 नू जगदम्बा सरस्वती ने अपनी पुरानी दे दा त्याग किता। उना दी याद विच जगदम्बा दिवस मम्मा दिवस मनाया जांदा है। इस दिन विशेष जगदम्बा ते ही महावाक क्लास विच सुनाई जांदे ने। अज सुनदे हां माते श्री जगदम्बा दे महावाक। सार है पवित्रता रूपी गुण नूं धारण कर डायरेक्टर दी डायरेक्शन ते चलदी रहो तां देवताई किंगडम विच आ जाओगे। पवित्रता रूपी गुण नूं धारण कर डायरेक्टर दे डायरेक्शन ते नियमां ते चलदे रहो तां देवताई राजधानी विच आ जाओगे। ओम शांति। ए दुनिया नूं नाटक वी कहिंदे ने। ड्रामा कहो, नाटक कहो, खेड कहो, गल एक ही है। नाटक जो हुंदा है ओ एक कहानी हुंदी है। उस विच बाई प्लांट्स बहुत दिखांदे ने, लेकिन एक स्टोरी हुंदी है। ऐसे तरह ए भी बेहद दा एक नाटक है, स्टोरी है। ऐस नू नाटक कहिए तां असीं सब ऐसे एक्टर्स हाँ। एक्टर्स नू नाटक दा पूरा पता होना चाहिदा है ना, कि स्टोरी तो ए शुरू होया, साडा पार्ट कित्थों शुरू होया, कित्थे पूरा हुंदा है। फिर उस भी समय प्रति समय किस किस एक्टर दा केहो जा पार्ट हुंदा है, उसका डायरेक्टर क्रिएटर कौन है, इस नाटक विच हीरो हीरोइन कौन है, इन्हां सारियां गल्लां दी नॉलेज होनी चाहिदी है। खाली नाटक कहन नाल काम नहीं चलेगा। नाटक ता नाटक है, पर असी इस विच सब एक्टर्स हाँ। जेकर कोई ड्रामा दा एक्टर असी उन्हां तों पुछीए इस विच की स्टोरी है, ਇਹ ਕਦੋਂ ਸ਼ੁਰੂ ਹੁੰਦਾ ਹੈ, ਕਦੋਂ ਬੰਦ ਹੁੰਦਾ ਹੈ, ਇਸ ਦਾ ਜੇਕਰ ਪਤਾ ਨਹੀਂ ਤਾਂ ਕਿਵੇਂ ਕਹਾਂਗੇ ਮੈਂ ਐਕਟਰ ਹਾਂ। ਐਕਟਰ ਨੂੰ ਸਾਰੀਆਂ ਗੱਲਾਂ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਨਾ। ਨਾਟਕ ਸ਼ੁਰੂ ਹੈ ਤਾਂ ਇਸਦਾ ਅੰਤ ਵੀ ਜ਼ਰੂਰ ਹੋਵੇਗਾ। ਐਵੇਂ ਨਹੀਂ ਕਿ ਸ਼ੁਰੂ ਹੋਇਆ ਤਾਂ ਚੰਗਾ ਹੀ ਰਹੇਗਾ। ਇਹਨਾਂ ਸਭ ਚੀਜ਼ਾਂ ਨੂੰ ਸਮਝਦਾ ਹੈ ਇਸ ਬੇਹਤ ਨਾਟਕ ਦਾ ਜੋ ਰਚਦਾ ਹੈ। ਉਹ ਜਾਣਦਾ ਹੈ ਕਿਸ ਤਰ੍ਹਾਂ ਇਸ ਨਾਟਕ ਦੀ ਸ਼ੁਰੂਆਤ ਹੋਈ, ਇਸ ਵਿੱਚ ਮੁੱਖ ਮੁੱਖ ਐਕਟਰ ਕੌਣ ਨੇ, ਸਾਰੇ ਐਕਟਰ ਵਿੱਚ ਹੀਰੋ ਹੀਰੋਇਨ ਦਾ ਪਾਰਟ ਕਿਸਦਾ ਹੈ। ਇਹ ਸਾਰੀਆਂ ਗੱਲਾਂ ਇਸ ਵੇਲੇ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਨੇ। ਹੋਰ ਸਾਰੇ ਐਕਟਰ ਹੀਰੋ ਹੀਰੋਇਨ ਦਾ ਪਾਰਟ ਕਿਸਦਾ ਹੈ, ਇਹ ਸਾਰੀਆਂ ਗੱਲਾਂ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਨੇ। ਇਹ ਸਾਰੀ ਨੌਲੇਜ ਜੋ ਕਲਾਸ ਵਿੱਚ ਸੁਣਦੇ ਨੇ ਆਉਂਦੇ ਨੇ ਉਹੀ ਸਮਝਦੇ ਨੇ। ਉਹਨਾਂ ਨੂੰ ਹੀ ਪਤਾ ਹੈ ਕਿ ਇਸਦਾ ਪਹਿਲਾ ਡਾਇਰੈਕਟਰ ਕੌਣ ਹੈ, ਕ੍ਰੀਏਟਰ ਕੌਣ ਹੈ। ਕ੍ਰੀਏਟਰ ਕਹਾਂਗੇ ਸੁਪਰੀਮ ਸੋਲ ਨੂੰ, ਪਰਮਾਤਮਾ ਨੂੰ। ਲੇਕਿਨ ਉਹ ਐਕਟਰ ਵੀ ਹੈ, ਉਸਦੀ ਐਕਟਿੰਗ ਕਿਹੜੀ ਹੈ ਡਾਇਰੈਕਟਰ ਬਣਦੀ। ਉਹ ਇੱਕ ਵਾਰ ਆ ਕੇ ਐਕਟਰ ਬਣਦਾ ਹੈ, ਹੁਣ ਡਾਇਰੈਕਟਰ ਬਣ ਕੇ ਐਕਟ ਕਰ ਰਿਹਾ ਹੈ। ਉਹ ਕਹਿੰਦੇ ਨੇ ਇਸ ਨਾਟਕ ਦੀ ਸ਼ੁਰੂਆਤ ਮੈਂ ਕਰਦਾ ਹਾਂ ਕਿਵੇਂ, ਜੋ ਪਿਓਰੀਫਾਈ ਸਤਜੁਗੀ ਦੁਨੀਆ ਹੈ ਜਿਸ ਨੂੰ ਨਵੀਂ ਦੁਨੀਆ ਕਹਿੰਦੇ ਨੇ, ਉਹ ਨਿਊ ਵਰਲਡ ਮੈਂ ਹੀ ਆ ਕੇ ਇਸ ਵੇਲੇ ਸਥਾਪਨ ਕਰਦਾ ਹਾਂ। ਹੁਣ ਸਭ ਜੋ ਵੀ ਪਵਿੱਤਰਤਾ ਨੂੰ ਧਾਰਨ ਕਰ ਉਸ ਡਾਇਰੈਕਟਰ ਦੇ ਡਾਇਰੈਕਸ਼ਨ ਤੇ ਚੱਲ ਰਹੇ ਨੇ, ਉਹਨਾਂ ਸਾਰੇ ਐਕਟਰ ਦਾ ਹੁਣ ਪਿਓਰੀਫਾਈ ਕਰ ਰਿਹਾ ਹਾਂ। ਫਿਰ ਇਹਨਾਂ ਐਕਟਰ ਦੇ ਦੁਆਰਾ ਅਨੇਕ ਜਨਮਾਂ ਦਾ ਪਾਠ ਚੱਲਦਾ ਹੈ। ਇਹ ਚੱਕਰ ਫਿਰਨਾ ਕੀ ਹੈ, ਇਹ ਬਾਪ ਸਮਝਾਉਂਦੇ ਨੇ। ਹੁਣ ਪਵਿੱਤਰ ਮਨੁੱਖ ਦੂਜੇ ਜਨਮ ਵਿੱਚ ਦੇਵਤਾਈ ਕਿੰਗਡਮ ਵਿੱਚ ਰਾਜਧਾਨੀ ਵਿੱਚ ਆਉਣਗੇ। ये चक्कर फिरता है। ओ किंगडम दो युग सूरजवंशी चंद्रवंशी रूप विच चलती है। फिर सूर्यवंशी डिनाइस्टी एक्टर दा पाठ पूरा हुंदा, फिर थोड़ा हेठा गिरते ने, वाम मार्ग विच आ जांदे, फिर दूजे धर्मां दा टर्न आ जांदा है। इब्राहिम बुद्ध क्रिश्चन सब धर्म स्थापक नंबर वार आके अपना अपना धर्म स्थापन करते ने। देखो नाटक दी शुरुआत कित्थों हुई कित्थों पूरा होगा और दे विचाले दूजे पाइप प्लांट किवें चलते ने, ए सारा वृत्तांत बैठ बाप समझांदे ने। ओ नाटक पूरा होते है, ओ नाटक 3 घंटे विच पूरा होंदा, इस नूं 5000 वरे लगते ने, बाकी उस विच थोड़े वरे ने। हुण उस दी तैयारी है, ए नाटक पूरा होके फिर रिपीट होएगा। सारा वृतांत बुद्धि विच होना चाहिदा है, इस नूं ज्ञान कहा जांदा है। हुण देखो बाप आके नवा भारत नवी दुनिया बना रहे ने। भारत जदों नवा सी एनी वड्डी दुनिया नहीं सी, अज पुराना भारत है दुनिया भी पुरानी है। बाप आके भारत जो अविनाशी खंड है प्राचीन देश है, हुण देश कहंदे ने क्योंकि दूजे देशां विच इह वी इक टुकड़ा हो गया, पर वास्तव विच सारी दुनिया सारी पृथ्वी एक भारत दा राज सी जिस नूं कहा जांदा सी प्राचीन भारत। उस समय भारत गाया होया सी सोने दी चिड़िया, सारी धरती ते केवल भारत दा कंट्रोल सी, एक धर्म सी एक राज सी, उस टाइम पूरा सुख सी, हुण किथे है। ऐस लई बाप कहंदे ने ऐस दा डिस्ट्रक्शन करके विनाश करके एक राज एक धर्म प्राचीन ओही नवा भारत नवी दुनिया बनांदा हा। समझा, और दुनिया विच कोई दुख नहीं कोई रोग नहीं कदे अकाले मृत्यु नहीं। अजे ही लाइफ पान दे लई पुरशार्थ करो, मुफ्त च थोड़ी मिलेगी, कुछ ता मेहनत करनी पवेगी। बीज बोवांगे ता पावांगे, बोवांगे नहीं ता मिलेगा किवें। एक कर्म खेतर है, ऐस खेतर विच कर्मां नूं बोना है, जो कर्म असी बोंदे हां उसका फल पांदे हां। बाप कर्मां दा बीज बोंदा रस्ता दस रहे ने, जिवें खेती करना सिखांदे ने किवें बीज डालो किवें उसकी संभाल करो, उसकी ट्रेनिंग दिंदे ने ना। बाप आके सानू कर्मां दे खेत दे लई कर्मां नूं किवें बोईए उसकी ट्रेनिंग दे रहे ने। अपने कर्मां नूं उच्चा बनाइए, चंगा बीज पाइए, चंगा फल मिलेगा। जदों कर्म चंगा होएगा फिर जो बोआंगे उसका फल चंगा मिलेगा। जेकर कर्म रूपी बीज विच ताकत नहीं होएगी, कर्म बुरे बोए जाएंगे तां फल की मिलेगा। ए जो खा रहे हां फिर रो रहे हां, जो खांदे हो उस विच रो रहे हो, दुख अशांति है, कुछ ना कुछ रोग आदि खिटखिट होंदी रहती है। ए सब गल्लां मनुखां नूं दुखी करदियां ने ना। ऐस लई बाप कहंदे ने मैं तुहाडे कर्मां नूं उच्ची क्वालिटी दा बनांदा हां। जिवें बीज भी उच्ची क्वालिटी दा होवेगा, उस क्वालिटी दा बोणगे तां उसदा फल चंगा निकलेगा। जेकर बीज चंगी क्वालिटी दा नहीं होवेगा फिर चंगी क्वालिटी दा फल नहीं मिलेगा। साडे कर्मां दी भी चंगी क्वालिटी चाहीदी है। हुण बाप साडे कर्म रूपी बीज नूं चंगी क्वालिटी वाला बनांदे ने, और श्रेष्ठ क्वालिटी दा बीज जेकर बोआंगे तां श्रेष्ठ फल मिलेगा। अपने कर्मां दा जो बीज है उह चंगा बनाओ, फिर चंगा बोना सीखो, ए सारियां चीजां समझ के फिर हुण अपना पुरशार्थ करो। अच्छा 2 मिनट साइलेंस विच बैठो। साइलेंस माना शांति दा अर्थ है। आई एम सोल फर्स्ट साइलेंस पिछे टोकी विच आंदे हां, आवाज विच आंदे हां। हुण बाप कहंदे ने चलो साइलेंस वर्ड, ता साइलेंस शांति अपना स्वधर्म है, और साइलेंस भी चलन दे लई कहंदे ने एस दे दा दे सहित दे दे संबंधा दी अटैचमेंट छड्डो, एस तो डिटैच हो जाओ। सन ऑफ सुप्रीम सोल असी, उस परमात्मा दे बच्चे हां, हुण मैनू याद करो ता मेरे तां आ जाओगे। हुण चलन दा ध्यान रखो, हुण आन दा ख्याल नहीं करो, अंत मते सोगती। हुण कोई विच अटैचमेंट नहीं रखनी, हुण तां शरीर दी अटैचमेंट भी छड दियो। समझा, अजे ही अपनी धारना बनान दी है। अच्छा हुण बैठ जाओ साइलेंस विच, चलदी फिरदी साइलेंस, बोलदे भी साइलेंस, ਬੋਲਦੇ ਕਿਵੇਂ ਸਾਇਲੈਂਸ ਹੁੰਦੀ ਹੈ ਪਤਾ ਹੈ? ਬੋਲਦੇ ਸਮੇਂ ਸਾਡਾ ਬੁੱਧੀ ਯੋਗ ਆਪਣੇ ਉਸੇ ਸਵਰੂਪ ਵਿੱਚ ਆਈ ਐਮ ਸੋਲ, ਮੈਂ ਆਤਮਾ ਹਾਂ, ਫਸਟ ਪਿਓਰ ਆਤਮਾ ਹਾਂ, ਸਾਇਲੈਂਸ ਸੋਲ ਹਾਂ, ਇਹ ਯਾਦ ਰੱਖਣਾ। ਬੋਲਦੇ ਸਮੇਂ ਸਾਡੇ ਵਿੱਚ ਇਹ ਨੌਲੇਜ ਹੋਣੀ ਚਾਹੀਦੀ ਹੈ, ਆਈ ਐਮ ਸੋਲ, ਮੈਂ ਆਤਮਾ ਹਾਂ, ਇਸ ਔਰਗਨਸ ਦੁਆਰਾ ਬੋਲਦੀ ਹਾਂ, ਇਹ ਪ੍ਰੈਕਟਿਸ ਹੋਣੀ ਚਾਹੀਦੀ ਹੈ। ਜਿਵੇਂ ਅਸੀਂ ਇਸਦਾ ਆਧਾਰ ਲੈ ਕੇ ਬੋਲਦੇ ਹਾਂ, ਚਲੋ ਹੁਣ ਅਸੀਂ ਅੱਖਾਂ ਦਾ ਆਧਾਰ ਲੈਂਦੇ ਹਾਂ, ਦੇਖਦੇ ਹਾਂ ਜਿਸ ਦੀ ਜ਼ਰੂਰਤ ਹੈ, ਉਹਦਾ ਆਧਾਰ ਲੈ ਕੇ ਕੰਮ ਕਰੋ। ਅਜਿਹੇ ਆਧਾਰ ਲੈ ਕੇ ਕੰਮ ਕਰੋਗੇ ਤਾਂ ਬਹੁਤ ਖੁਸ਼ੀ ਰਹੇਗੀ, ਫਿਰ ਕੋਈ ਬੁਰਾ ਕੰਮ ਨਹੀਂ ਹੋਵੇਗਾ। ਅੱਛਾ, ਅਜਿਹੇ ਮਾਤ ਪਿਤਾ ਤੇ ਮਾਂ ਦੇ ਮਿੱਠੇ ਮਿੱਠੇ ਬਹੁਤ ਚੰਗੇ ਸਦਾ ਸਾਇਲੈਂਸ ਦੀ ਅਨੁਭੂਤੀ ਕਰਨ ਵਾਲੇ ਬੱਚਿਆਂ ਪ੍ਰਤੀ ਯਾਦ ਪਿਆਰ ਤੇ ਗੁੱਡ ਮਾਰਨਿੰਗ, ਰੂਹਾਨੀ ਬੱਚਿਆਂ ਦੀ ਰੂਹਾਨੀ ਮਾਂ ਬਾਪ ਨੂੰ ਨਮਸਤੇ 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 ਜੀ, ਸੰਦੇਸ਼ੀ ਦੇ ਤਨ ਦੁਆਰਾ ਆਲਮਾਈਟੀ ਪਿਤਾ ਦੇ ਉਚਾਰਿਤ ਮਹਾਂਵਾਕਯ, ਹੇ ਸ਼ਿਰੋਮਣੀ ਰਾਧੇ ਬੇਟੀ, ਤੂੰ ਨਿਸ਼ਦਿਨ ਮੇਰੇ ਸਮ ਦਿਵੇ ਕਾਰਯ ਵਿਚ ਤਤਪਰ ਰਹੀ, ਅਰਥਾਤ ਵੈਸ਼ਨਵ ਸ਼ੁੱਧ ਸਵਰੂਪ ਸ਼ੁੱਧ ਸੇਵਾ ਕਰਦੀ ਰਹੀ, ਇਸ ਲਈ ਸਾਕਸ਼ਾਤ ਮੇਰਾ ਸਵਰੂਪ ਹੈ। ਜੋ ਬੱਚੇ ਆਪਣੇ ਪਿਤਾ ਦੇ ਫੁੱਟ ਸਟੈਪ ਕਦਮਾਂ ਤੇ ਨਹੀਂ ਚਲਦੇ, ਉਹਨਾਂ ਤੋਂ ਮੈਂ ਬਿਲਕੁਲ ਦੂਰ ਹਾਂ, ਕਿਉਂਕਿ ਬੱਚਾ ਤਾਂ ਫਿਰ ਪਿਤਾ ਸਮਾਨ ਜ਼ਰੂਰ ਹੋਣਾ ਚਾਹੀਦਾ ਹੈ ਨਾ। ਇਹ ਕਾਇਦਾ ਹੁਣ ਸਥਾਪਨ ਹੁੰਦਾ ਹੈ, ਸਾਜੁਗ ਤ੍ਰੇਤਾ ਤੱਕ ਚਲਦਾ ਹੈ, ਜਿਹੋ ਜਿਹਾ ਬਾਪ ਉਹ ਜਿਹਾ ਬੇਟਾ, ਪਰ ਦੁਆਪਰ ਕਾਲਯੁਗ ਵਿਚ ਜਿਹੋ ਜਿਹਾ ਬਾਪ ਉਹ ਜਿਹੇ ਬੇਟੇ ਨਹੀਂ ਹੁੰਦੇ। ਹੁਣ ਬੱਚਿਆਂ ਨੂੰ ਬਾਪ ਸਮਾਨ ਬਣਨ ਦਾ ਪਰਿਸ਼ਰਮ ਮਿਹਨਤ ਕਰਨੀ ਪੈਂਦੀ ਹੈ, ਪਰ ਉੱਥੇ ਤਾਂ ਨੈਚੁਰਲ ਐਜਾ ਕਾਇਦਾ ਬਣਿਆ ਹੋਇਆ ਹੈ, ਜਿਹੋ ਜਿਹਾ ਬਾਪ ਉਹ ਜਿਹੇ ਬੇਟੇ। ਜੋ ਅਨਾਦਿ ਕਾਇਦਾ ਐ ਸੰਗਮ ਸਮੇਂ ਤੇ ਈਸ਼ਵਰ ਪਿਤਾ ਪ੍ਰਤੱਖ ਹੋ ਕੇ ਸਥਾਪਨ ਕਰਦੇ ਨੇ। ਦੂਜਾ ਪੁਆਇੰਟ, ਮਧੁਰ ਮਾਲੀ ਦੀ ਮਧੁਰ ਮਿੱਠੀ ਦਿਵਯ ਪੁਰਸ਼ਾਰਥੀ ਬੇਟੀ, ਹੁਣ ਤੈਨੂੰ ਬਹੁਤ ਰਮਨੀਕ ਸਵੀਟਨੈਸ ਬਣਨਾ ਤੇ ਬਣਾਉਣਾ ਹੈ। ਹੁਣ ਵਰਲਡ ਸਾਵਰੰਟੀ ਦੀ ਚਾਬੀ ਸੈਕਿੰਡ ਵਿਚ ਪ੍ਰਾਪਤ ਕਰਨਾ ਕਰਾਣਾ ਤੇਰੇ ਹੱਥ ਵਿਚ ਹੈ। ਦੇਖੋ ਆਲਮਾਈਟੀ ਜੋ ਹਰੇਕ ਜੀਵ ਪ੍ਰਾਣੀ ਦਾ ਮਾਲਿਕ ਹੈ, ਉਹ ਪ੍ਰੈਕਟੀਕਲ ਵਿਚ ਇਸ ਕਰਮ ਖੇਤਰ ਤੇ ਆਇਆ ਹੈ, ਤਾਂ ਸਾਰੀ ਸ੍ਰਿਸ਼ਟੀ ਹੈਪੀ ਹਾਊਸ ਬਣ ਜਾਂਦੀ ਹੈ। ਇਸ ਸਮੇਂ ਉਹੀ ਜੀਵ ਪ੍ਰਾਣੀਆਂ ਦਾ ਮਾਲਿਕ ਅਵਿਅਕਤ ਰੂਪ ਵਿਚ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਲੇਕਿਨ ਉਹ ਪ੍ਰਤੱਖ ਰੂਪ ਵਿਚ ਦੇਹਧਾਰੀ ਬਣ ਮਾਲਿਕ ਬਣ ਤੋਂ ਕਰਮ ਖੇਤਰ ਤੇ ਆਉਂਦਾ ਹੈ। ਸਾਜੁਗ ਤ੍ਰੇਤਾ ਵਿਚ ਸਾਰੇ ਜੀਵ ਪ੍ਰਾਣੀ ਸੁਖੀ ਬਣ ਜਾਂਦੇ ਨੇ, ਉਥੇ ਸੱਚ ਦੀ ਦਰਬਾਰ ਹੁੰਦੀ ਹੈ, ਜਿਸ ਨੇ ਈਸ਼ਵਰੀ ਸੁਖ ਪ੍ਰਾਪਤ ਕਰਨ ਦੇ ਅਰਥ ਪੁਰਸ਼ਾਰਥ ਕੀਤਾ, ਉਹਨਾਂ ਨੂੰ ਉਥੇ ਸਦਾ ਦੇ ਲਈ ਸੁਖ ਪ੍ਰਾਪਤ ਹੋ ਜਾਂਦਾ ਹੈ। ਇਸ ਸਮੇਂ ਸਭ ਜੀਵ ਪ੍ਰਾਣੀਆਂ ਨੂੰ ਸੁਖ ਦਾ ਦਾਨ ਨਹੀਂ ਮਿਲਦਾ, ਪੁਰਸ਼ਾਰਥ ਹੀ ਪ੍ਰਲਬਧ ਨੂੰ ਖਿੱਚਦਾ ਹੈ। ਜਿਨ੍ਹਾਂ ਨਾਲ ਈਸ਼ਵਰ ਦਾ ਯੋਗ ਹੈ, ਉਹਨਾਂ ਨੂੰ ਈਸ਼ਵਰ ਦੁਆਰਾ ਸੰਪੂਰਨ ਸੁਖ ਦਾ ਦਾਨ ਮਿਲਦਾ ਹੈ। ਤੀਜਾ ਪੁਆਇੰਟ, ਉਹ ਤੂੰ ਤਾਂ ਉਹੀ ਸ਼ਿਵ ਸ਼ਕਤੀ ਹੈ ਜੋ ਈਸ਼ਵਰੀ ਤਾਕਤ ਦਾ ਰੰਗ ਦਿਖਾ ਕੇ ਇਸ ਆਸਰੀ ਦੁਨੀਆਂ ਦਾ ਵਿਨਾਸ਼ ਕਰਕੇ ਨਵੀਂ ਦੈਵੀ ਦੁਨੀਆਂ ਦੀ ਸਥਾਪਨਾ ਕਰ ਰਹੀ ਹੈ। ਫਿਰ ਪਿੱਛੇ ਸਾਰੀ ਸ਼ਕਤੀਆਂ ਦੀ ਮਹਿਮਾ ਨਿਕਲਦੀ ਹੈ, ਉਹਨੂੰ ਤਾਕਤ ਤੇਰੇ ਵਿਚ ਭਰ ਰਹੀ ਹੈ। ਤੁਸੀਂ ਸਦਾ ਆਪਣੀ ਈਸ਼ਰੀ ਬਲ ਰੁਹਾਬ ਦੇ ਮਰਤਬੇ ਵਿਚ ਰਹੋ ਤਾਂ ਅਪਾਰ ਖੁਸ਼ੀ ਰਹੇਗੀ। ਨਿੱਤ ਹਰਸ਼ਿਤ ਮੁੱਖ ਚਿਹਰਾ ਤੁਹਾਨੂੰ ਨਸ਼ਾ ਹੋਣਾ ਚਾਹੀਦਾ ਹੈ, ਮੈਂ ਕੌਣ ਹਾਂ, ਕਿਸਦਾ ਹਾਂ, ਮੇਰਾ ਕੀ ਸੌਭਾਗਯ ਹੈ, ਕਿੰਨਾ ਉੱਚਾ ਪਦ ਹੈ। ਤੁਸੀਂ ਪਹਿਲੇ ਸੈਲਫ ਦਾ ਸਵਰਾਜ ਪ੍ਰਾਪਤ ਕਰਦੇ ਹੋ, ਫਿਰ ਸਾਜੁਗ ਵਿਚ ਯੁਵਰਾਜ ਬਣੋਗੇ, ਕਿੰਨਾ ਨਸ਼ਾ ਚਾਹੀਦਾ ਹੈ। ਇਸ ਆਪਣੇ ਭਾਗਯ ਨੂੰ ਦੇਖ ਖੁਸ਼ੀ ਵਿਚ ਰਹੋ, ਆਪਣੇ ਲੱਕ ਨੂੰ ਦੇਖੋ, ਉਸ ਤੋਂ ਲਾਟਰੀ ਮਿਲਦੀ ਹੈ, ਉਹ ਕਿੰਨਾ ਸ੍ਰੇਸ਼ਟ ਤੁਹਾਡਾ ਲੱਕ ਤੁਹਾਡਾ ਭਾਗ ਜਿਸ ਲੱਕ ਨਾਲ ਵੈਕੁੰਠ ਦੀ ਲੋਟਰੀ ਮਿਲ ਜਾਂਦੀ ਹੈ। ਸਮਝਾ ਲੱਕੀਐਸਟ ਦੇਵੀ ਫੂਲ ਬੱਚੀ। ਚੌਥਾ ਪੁਆਇੰਟ, ਇਹ ਸਾਰੇ ਪੁਆਇੰਟ ਬਾਬਾ ਨੇ ਮੰਮਾ ਦੇ ਪ੍ਰਤੀ ਉਚਾਰੇ ਨੇ। ਚੌਥਾ ਪੁਆਇੰਟ ਹੈ, ਇਸ ਸੁਹਾਵਣੇ ਸੰਗਮ ਸਮੇਂ ਤੇ ਪਰਮਾਤਮਾ ਨੇ ਆ ਕੇ ਇਸ ਸਾਕਾਰ ਸ੍ਰਿਸ਼ਟੀ ਵਿਚ ਇਹ ਈਸ਼ਵਰੀ ਫੈਕਟਰੀ ਖੋਲੀ ਪੈ, ਜਿੱਥੇ ਕੋਈ ਵੀ ਮਨੁਸ਼ ਆਪਣਾ ਵਿਨਾਸ਼ੀ ਕੱਖਪਨ ਦੇ ਕੇ ਅਵਿਨਾਸ਼ੀ ਖਜ਼ਾਨਾ ਲੈ ਸਕਦਾ ਹੈ, ਗਿਆਨ ਰਤਨ ਲੈ ਸਕਦਾ ਹੈ। ਇਹ ਅਵਿਨਾਸ਼ੀ ਖਜ਼ਾਨਾ ਗਿਆਨ ਰਤਨਾ ਦੀ ਖਰੀਦਦਾਰੀ ਅਤਿ ਸੁਖਮ ਹੈ, ਜਿਨ੍ਹਾਂ ਨੂੰ ਬੁੱਧੀ ਤੋਂ ਖਰੀਦ ਕਰਨਾ ਹੈ। ਇਹ ਕੋਈ ਸਥੂਲ ਵਸਤੂ ਨਹੀਂ ਜੋ ਇਹਨਾਂ ਨੈਣਾਂ ਨਾਲ ਦੇਖਣੇ ਚਾਹੇ, ਮਗਰ ਅਤਿ ਮਹੀਨ ਛਿਪੀ ਹੋਈ ਵਸਤੂ ਹੋਣ ਦੇ ਕਾਰਨ ਇਸ ਨੂੰ ਕੋਈ ਲੁੱਟ ਨਹੀਂ ਸਕਦਾ। ਅਜਿਹਾ ਸਰਵੋਤਮ ਖਜ਼ਾਨਾ ਪ੍ਰਾਪਤ ਕਰਨ ਨਾਲ ਅਤਿ ਨਿਰਸੰਕਲਪ ਸੁਖਦਾਈ ਅਵਸਥਾ ਰਹਿੰਦੀ ਹੈ। ਜਦੋਂ ਤੱਕ ਕੋਈ ਨੇ ਅਵਿਨਾਸ਼ੀ ਖਜ਼ਾਨਾ ਰਤਨ ਖਰੀਦ ਨਹੀਂ ਕੀਤਾ, ਉਦੋਂ ਤੱਕ ਨਿਸ਼ਚਿੰਤ ਬੇਫਿਕਰ ਨਿਰਸੰਕਲਪ ਰਹਿ ਨਹੀਂ ਸਕਦਾ। ਇਸ ਲਈ ਇਹਨਾਂ ਅਵਿਨਾਸ਼ੀ ਗਿਆਨ ਰਤਨਾ ਦੀ ਕਮਾਈ ਕਰ, ਆਪਣੀ ਬੁੱਧੀ ਰੂਪੀ ਸੁਖਮ ਤਿਜੋਰੀ ਵਿਚ ਧਾਰਨ ਕਰ, ਨਿਤ ਨਿਸ਼ਚਿਤ ਰਹਿਣਾ ਹੈ। ਵਿਨਾਸ਼ੀ ਧਨ ਵਿਚ ਦੁੱਖ ਸਮਾਇਆ ਹੋਇਆ, ਅਵਿਨਾਸ਼ੀ ਗਿਆਨ ਧਨ ਵਿਚ ਸੁਖ ਸਮਾਇਆ ਹੋਇਆ ਹੈ। ਪੰਜਵਾਂ ਪੁਆਇੰਟ, ਜਿਵੇਂ ਸੂਰਜ ਸਾਗਰ ਦੇ ਜਲ ਨੂੰ ਖਿੱਚਦਾ ਫਿਰ ਉੱਚੇ ਪਹਾੜਾਂ ਤੇ ਵਰਸਦਾ ਹੈ, ਉਵੇਂ ਵੀ ਡਾਇਰੈਕਟ ਈਸ਼ਵਰ ਦੁਆਰਾ ਵਰਸ਼ਾ ਵਰਸਦੀ ਹੈ। ਕਹਿੰਦੇ ਨੇ ਸ਼ਿਵ ਦੀਆਂ ਜਟਾਵਾਂ ਤੋਂ ਗੰਗਾ ਨਿਕਲਦੀ ਹੈ, ਹੁਣ ਉਹਨਾਂ ਦੇ ਮੁੱਖ ਕਵਲ ਦੁਆਰਾ ਗਿਆਨ ਅੰਮ੍ਰਿਤ ਧਾਰਾ ਬਰਸ ਰਹੀ ਹੈ, ਜਿਸ ਨੂੰ ਅਵਿਨਾਸ਼ੀ ਈਸ਼ਵਰੀ ਧਾਰਾ ਕਿਹਾ ਜਾਂਦਾ, ਜਿਸ ਨਾਲ ਤੁਸੀਂ ਭਾਗੀਰਥ ਪੁੱਤਰ ਪਾਵਨ ਹੋ, ਅਮਰ ਬਣ ਰਹੇ ਹੋ। ਇਹ ਸਿਰਤਾਜ ਬਣਾਉਣ ਦੀ ਵੰਡਰਫੁਲ ਮੰਡਲੀ ਹੈ। ਇੱਥੇ ਜੋ ਵੀ ਨਰ ਨਾਰੀ ਆਣਗੇ ਉਹ ਸਿਰਤਾਜ ਬਣ ਜਾਣਗੇ। ਦੁਨੀਆਂ ਨੂੰ ਵੀ ਮੰਡਲੀ ਕਿਹਾ ਜਾਂਦਾ, ਮੰਡਲ ਅਰਥਾਤ ਸਥਾਨ। ਹੁਣ ਇਹ ਮੰਡਲੀ ਕਿੱਥੇ ਟਿੱਕੀ ਹੋਈ ਹੈ? ਓਮ ਆਕਾਰ ਅਰਥਾਤ ਅਹਿਮ ਸਵਧਰਮ ਵਿਚ। ਸਾਰੀ ਦੁਨੀਆ ਸਵਧਰਮ ਨੂੰ ਭੁੱਲ ਪ੍ਰਕਿਰਤੀ ਦੇ ਧਰਨ ਵਿਚ ਟਿੱਕੀ ਹੋਈ ਹੈ। ਤੁਸੀਂ ਸ਼ਕਤੀਆ ਫਿਰ ਪ੍ਰਕਿਰਤੀ ਨੂੰ ਭੁੱਲ ਆਪਣੇ ਸਵਧਰਮ ਵਿਚ ਟਿੱਕੀਆਂ ਹੋਇਆ ਹੋ। ਛੇਵਾਂ ਪੁਆਇੰਟ, ਇਸ ਦੁਨੀਆਂ ਵਿਚ ਸਾਰੇ ਮਨੁੱਖ ਨਿਰਾਕਾਰ ਈਸ਼ਵਰ ਨੂੰ ਯਾਦ ਕਰਦੇ ਨੇ, ਜਿਨ੍ਹਾਂ ਨੂੰ ਆਪਣੇ ਇਹਨਾਂ ਨੈਣਾਂ ਨਾਲ ਕਦੇ ਦੇਖਿਆ ਨਹੀਂ। ਉਸ ਨਿਰਾਕਾਰ ਨਾਲ ਉਹਨਾਂ ਦਾ ਇੰਨਾ ਅਤੀ ਪਿਆਰ ਰਹਿੰਦਾ, ਜੋ ਕਹਿੰਦੇ ਹੇ ਈਸ਼ਵਰ ਮੈਨੂੰ ਆਪਣੇ ਆਪ ਵਿਚ ਲੀਨ ਕਰ ਦਿਓ। ਪਰ ਕਿਹੋ ਜਿਹਾ ਵੰਡਰ ਹੈ ਜੋ ਸਵਯਂ ਈਸ਼ਵਰ ਜਦੋਂ ਸਾਕਾਰ ਵਿਚ ਪ੍ਰਤੱਖ ਹੋਇਆ ਤਾਂ ਉਸਨੂੰ ਪਛਾਣਦੇ ਨਹੀਂ। ਈਸ਼ਵਰ ਦੇ ਬਹੁਤ ਪਿਆਰੇ ਭਗਤ ਐਵੇਂ ਕਹਿੰਦੇ, ਜਿੱਧਰ ਦੇਖਦਾ ਹਾਂ ਉਧਰ ਤੂੰ ਹੀ ਤੂੰ ਹੈ। ਭਲੇ ਉਹ ਦੇਖਦੇ ਨਹੀਂ ਪਰ ਬੁੱਧੀ ਯੋਗ ਨਾਲ ਮਹਿਸੂਸ ਕਰਦੇ ਨੇ ਕਿ ਈਸ਼ਵਰ ਸਰਵਤ ਹੈ। ਲੇਕਿਨ ਤੁਸੀਂ ਅਨੁਭਵ ਨਾਲ ਕਹਿੰਦੇ ਹੋ ਕਿ ਖੁਦ ਨਿਰਾਕਾਰ ਈਸ਼ਵਰ ਪ੍ਰੈਕਟੀਕਲ ਸਾਕਾਰ ਵਿਚ ਇੱਥੇ ਪਧਾਰੇ ਨੇ। ਹੁਣ ਸਹਿਜ ਹੀ ਤੁਸੀਂ ਮੇਰੇ ਨਾਲ ਆ ਕੇ ਮਿਲ ਸਕਦੇ ਹੋ। ਪਰ ਕਈ ਬੱਚੇ ਸਾਕਾਰ ਵਿਚ ਪ੍ਰਭੂ ਪਿਤਾ ਨੂੰ ਪਹਿਚਾਣਦੇ ਨਹੀਂ, ਉਹਨਾਂ ਨੂੰ ਨਿਰਾਕਾਰ ਅਤੀ ਮਿੱਠਾ ਲੱਗਦਾ। ਉਹ ਨਿਰਾਕਾਰ ਜੋ ਸਾਕਾਰ ਵਿਚ ਪ੍ਰਤੱਖ ਹੈ ਉਸ ਨੂੰ ਅਗਰ ਪਹਿਚਾਣ ਲੈਣ ਤਾਂ ਕਿੰਨੀ ਪ੍ਰਾਪਤੀ ਕਰ ਸਕਦੇ ਨੇ, ਕਿਉਂਕਿ ਪ੍ਰਾਪਤੀ ਫਿਰ ਵੀ ਸਾਕਾਰ ਤੋਂ ਹੋਵੇਗੀ। ਬਾਕੀ ਜੋ ਈਸ਼ਵਰ ਨੂੰ ਦੂਰ ਨਿਰਾਕਾਰ ਸਮਝਦੇ ਦੇਖਦੇ, ਜਿਨ੍ਹਾਂ ਨੂੰ ਕੁਝ ਪ੍ਰਾਪਤੀ ਨਹੀਂ ਉਹ ਠਹਿਰੇ ਭਗਤ, ਉਹਨਾਂ ਨੂੰ ਕੋਈ ਗਿਆਨ ਨਹੀਂ। ਹੁਣ ਸਾਕਾਰ ਪ੍ਰਭੂ ਪਿਤਾ ਨੂੰ ਜਾਣਨ ਵਾਲੇ ਗਿਆਨੀ ਬੱਚੇ ਸਰਵਦੈਵੀ ਗੁਣਾਂ ਦੀ ਖੁਸ਼ਬੂ ਤੋਂ ਭਰੇ ਹੋਏ ਸਵੀਟ ਫਲਾਵਰ ਆਪਣੇ ਪ੍ਰਭੂ ਪਿਤਾ ਤੇ ਆਪਣਾ ਜੀਵਨ ਚੜਾ ਦਿੰਦੇ ਨੇ, ਜਿਸ ਨਾਲ ਉਹਨਾਂ ਨੂੰ ਜਨਮ ਜਨਮਾਂਤਰ ਸੰਪੂਰਨ ਦੇਵਤਾਈ ਦਿਵਯ ਸ਼ੋਭਨਿਕ ਧਨ ਪ੍ਰਾਪਤ ਹੋ ਜਾਂਦਾ ਹੈ। ਸੱਤਵਾਂ ਪੁਆਇੰਟ, ਸੈਲਫ ਨੂੰ ਖੁਦ ਨੂੰ ਜਾਣਨ ਨਾਲ ਤੁਹਾਨੂੰ ਰਾਈਟ ਰੋਂਗ ਦੀ ਸੱਤ ਅਸੱਤ ਦੀ ਪਰਖ ਆ ਗਈ। ਇਸ ਈਸ਼ਵਰੀ ਗਿਆਨ ਨਾਲ ਟਰੁੱਥ ਜਵਾਨ ਰਹਿੰਦੀ ਹੈ, ਸੱਚੀ ਜਵਾਨ ਰਹਿੰਦੀ ਹੈ, ਜਿਸ ਨਾਲ ਕਿਸੇ ਦਾ ਸੰਗ ਦੋਸ਼ ਚੜ ਨਹੀਂ ਸਕਦਾ। ਸੰਗ ਦੋਸ਼ ਦੀ ਛਾਇਆ ਉਸਦੇ ਉੱਪਰ ਪੈਂਦੀ ਹੈ ਜੋ ਖੁਦ ਅਗਿਆਨ ਵਸ਼ ਹੈ। ਇਸ ਸਮੇਂ ਟੁੱਥ ਜਵਾਨਾ ਹੈ ਨਹੀਂ। ਐਸ ਲਈ ਕਿਸੇ ਦੀ ਜਵਾਨ ਤੇ ਭਰੋਸਾ ਨਾ ਰੱਖ, ਉਹਨਾਂ ਤੋਂ ਲਿਖਤ ਲਗਵਾਉਂਦੇ ਨੇ। ਮਨੁੱਖ ਦਾ ਬੋਲ ਅਣਟਰੁੱਥ ਝੂਠ ਹੀ ਨਿਕਲਦਾ, ਜੇਕਰ ਸੱਚ ਹੁੰਦਾ ਤਾਂ ਉਹਨਾਂ ਦੇ ਮਹਾਂਵਾਕ ਪੂਜੇ ਜਾਂਦੇ। ਜਿਵੇਂ ਦੇਖੋ ਡਿਵਾਈਨ ਫਾਦਰ ਦੇ, ਡਿਵਾਈਨ ਫਾਦਰ ਦੇ ਸੱਚ ਮਹਾਂਵਾਕਿਆਂ ਦੇ ਸ਼ਾਸਤਰ ਬਣੇ ਹੋਏ ਨੇ, ਜਿਨ੍ਹਾਂ ਦਾ ਗਾਇਨ ਪੂਜਨ ਚੱਲਦਾ ਹੈ। ਉਹਨਾਂ ਦੇ ਸੱਤ ਮਹਾਂਵਾਕਿਆਂ ਦੀ ਧਾਰਨਾ ਕਰਨ ਨਾਲ ਈਸ਼ਵਰੀ ਕੁਆਲਿਟੀ ਆ ਜਾਂਦੀ ਹੈ। ਨਾ ਸਿਰਫ ਇੰਨਾ, ਮਗਰ ਕੋਈ ਤਾਂ ਪੜਦੇ ਪੜਦੇ ਸ਼੍ਰੀ ਕ੍ਰਿਸ਼ਨ ਦਾ, ਬ੍ਰਹਮਾ ਦਾ ਸਾਕਸ਼ਾਤਕਾਰ ਵੀ ਪਾ ਲੈਂਦੇ ਨੇ। ਉਹ ਹੋਲੀ ਹਿਰਦੇ ਕਮਲ, ਹੋਲੀ ਹਸਤ ਕਮਲ, ਹੋਲੀ ਨੈਨ ਕਮਲ, ਬੇਟੀ ਰਾਧੇ ਤੇਰੀ ਸਾਰੀ ਕਾਇਆ ਪਲਟ, ਕਮਲ ਫੁੱਲ ਸਮ ਕੋਮਲ ਕੰਚਨ ਬਣ ਗਈ। ਪਰ ਪਹਿਲੇ ਜਦੋਂ ਸੋਲ ਕੰਚਨ ਬਣਦੀ ਹੈ, ਆਤਮਾ ਕੰਚਨ ਬਣਦੀ ਹੈ, ਤਾਂ ਸਾਰਾ ਤਨ ਕੰਚਨ ਪਿਓਰ ਬਣ ਜਾਂਦਾ। ਜਿਸ ਹੋਲੀ ਕੋਮਲ ਤਨ ਅਤੀ ਕਸ਼ਿਸ਼ ਭਰੀ ਹੋਈ ਹੈ, ਤੂੰ ਆਪਣੇ ਪਰਮੇਸ਼ਵਰ ਪਿਤਾ ਦੁਆਰਾ ਅਗਿਆਨ ਤਪਤ ਨੂੰ ਬੁਝਾ ਕੇ, ਗਿਆਨ ਤੇਜ ਨੂੰ ਜਗਾ ਕੇ ਅਤਿ ਸ਼ੀਤਲ ਰੂਪ ਬਣ ਗਈ ਹੋ। ਹੁਣ ਖੁਦ ਸ਼ੀਤਲ ਬਣ, ਆਪਣੀ ਹਮਜਿੰਸ ਨੂੰ ਵੀ ਅਜਿਹੀ ਸੱਚੀ ਸ਼ੀਤਲਤਾ ਦਾਨ ਦੇਣ ਅਰਥ ਇਸ ਸੁਹਾਵਣੇ ਸੰਗਮ ਸਮੇਂ ਤੇ ਨਿਮਿਤ ਬਣੀ ਹੋ। ਤੁਹਾਡੇ ਜੜ ਚਿੱਤਰਾਂ ਦੁਆਰਾ ਸਾਰੀ ਦੁਨੀਆ ਨੂੰ ਸ਼ੀਤਲਤਾ ਸ਼ਾਂਤੀ ਦਾ ਦਾਨ ਮਿਲਦਾ ਰਹਿੰਦਾ ਹੈ। ਹੁਣ ਤੁਸੀਂ ਸਾਰੀ ਸ੍ਰਿਸ਼ਟੀ ਨੂੰ ਸੈਲਵੇਸ਼ਨ ਵਿਚ ਲਾ ਕੇ ਅੰਤ ਵਿਚ ਆਪਣਾ ਦਿਨੇ ਤੇਜ ਦਿਖਾ ਕੇ ਨਿਊ ਵੈਕੁੰਠ ਗੋਲਡਨ ਗੁਲਸ਼ਨ ਵਿਚ ਜਾ ਕੇ ਵਿਸ਼ਰਾਮ ਕਰੇਗੀ। ਅੱਛਾ ਵਰਦਾਨ ਹੈ, ਬਾਬਾ ਸ਼ਬਦ ਦੀ ਚਾਬੀ ਨਾਲ ਸਰਵ ਖਜ਼ਾਨੇ ਪ੍ਰਾਪਤ ਕਰਨ ਵਾਲੀ ਭਾਗਯਵਾਨ ਆਤਮਾ ਭਵ। ਬਾਬਾ ਸ਼ਬਦ ਦੀ ਚਾਬੀ ਨਾਲ ਸਰਵ ਖਜ਼ਾਨੇ ਪ੍ਰਾਪਤ ਕਰਨ ਵਾਲੀ ਭਾਗਯਵਾਨ ਆਤਮਾ ਭਵ। ਚਾਹੇ ਹੋਰ ਕੁਝ ਵੀ ਗਿਆਨ ਦੇ ਵਿਸਤਾਰ ਨੂੰ ਜਾਣ ਨਹੀਂ ਸਕਦੇ, ਸੁਣਾ ਨਹੀਂ ਸਕਦੇ, ਲੇਕਿਨ ਇੱਕ ਸ਼ਬਦ ਬਾਬਾ ਦਿਲ ਤੋਂ ਮੰਨਣਾ, ਦਿਲ ਤੋਂ ਹੋਰਾਂ ਨੂੰ ਸੁਣਾਇਆ ਤਾਂ ਵਿਸ਼ੇਸ਼ ਆਤਮਾ ਬਣ ਗਏ। ਦੁਨੀਆਂ ਦੇ ਅੱਗੇ ਮਹਾਨ ਆਤਮਾ ਦੇ ਰੂਪ ਵਿਚ ਗਾਇਨ ਯੋਗ ਬਣ ਗਏ, ਕਿਉਂਕਿ ਇੱਕ ਬਾਬਾ ਸ਼ਬਦ ਸਰਵ ਖਜ਼ਾਨਿਆਂ ਦੀ ਭਾਗਯ ਦੀ ਚਾਬੀ ਹੈ, ਚਾਬੀ ਲਗਾਉਣ ਦੀ ਵਿਧੀ ਹੈ। ਦਿਲ ਤੋਂ ਜਾਣਨਾ ਮੰਨਣਾ, ਦਿਲ ਤੋਂ ਕਹੋ ਬਾਬਾ ਤਾਂ ਸਾਰੇ ਖਜ਼ਾਨੇ ਸਦਾ ਹਾਜ਼ਰ ਨੇ। ਲੋਗਨ ਹੈ, ਬਾਪ ਦਾਦਾ ਨਾਲ ਸਨੇਹ ਹੈ ਤਾਂ ਸਨੇਹ ਵਿਚ ਪੁਰਾਣੇ ਜਹਾਨ ਨੂੰ ਕੁਰਬਾਨ ਕਰ ਦਿਓ। ਬਾਪ ਦਾਦਾ ਨਾਲ ਸਨੇਹ ਹੈ, ਪਿਆਰ ਹੈ ਤਾਂ ਪਿਆਰ ਵਿਚ ਪੁਰਾਣੇ ਜਹਾਨ ਨੂੰ ਕੁਰਬਾਨ ਕਰ ਦਿਓ। ਓਮ ਸ਼ਾਂਤੀ।